ਪੰਪ ਪੰਪ ਭਗਤ ਕਬੀਰ ਜੀ 1376 ਅੰਗ ਅਤੇ 215 ਪਾਵਨ ਸਲੋਕ ਬਖਸ਼ਿਸ਼ ਕਰ ਰਹੇ ਹਨ। ਸੋ ਇੱਕ ਬਜ਼ੁਰਗ ਮਾਤਾ ਕਿਸੇ ਦੇ ਘਰ ਵਿੱਚ ਜੋ ਪਹਿਲਾਂ ਹੱਥ ਵਾਲੀਆਂ ਚੱਕੀਆਂ ਹੁੰਦੀਆਂ ਸੀ ਗੁਆਂਢੀਆਂ ਦੇ ਘਰ ਦਾਣੇ ਪੀਂਦੀ। ਸੋ ਜੋ ਦਾਣਾ ਚੱਕੀ ਤੋਂ ਬਾਹਰ ਡਿੱਗ ਪੈਂਦਾ ਉਹਨੂੰ ਚੁੱਕ ਕੇ ਚੱਬ ਲਿਆ ਕਰੇ। ਇਹ ਪਹਿਲਾਂ ਆਮ ਹੀ ਸੁਭਾਅ ਜਿਹਾ ਹੁੰਦਾ ਸੀ ਵਿੱਚੋਂ ਫੱਕਾ ਮਾਰ ਲੈਣਾ ਦਾਣਿਆਂ ਦਾ। ਇੱਕ ਦਿਨ ਜਦੋਂ ਦਾਣੇ ਪੀਹ ਕੇ ਬਾਹਰ ਨਿਕਲੀ ਗੁਆਂਢੀਆਂ ਦੇ ਘਰੋਂ, ਸੋ ਥੋੜ੍ਹੀ ਜਿਹੀ ਬਰਸਾਤ ਮਿੰਨੀ ਮਿੰਨੀ ਹੋਈ, ਗਲੀਆਂ 'ਚ ਚਿੱਕੜ ਹੋਇਆ, ਉਹਦਾ ਪੈਰ ਤਿਲਕ ਗਿਆ। ਪੈਰ ਤਿਲਕਣ ਕਰਕੇ ਉਹ ਡਿੱਗ ਪਈ, ਡਿੱਗਣ ਕਰਕੇ ਸਾਰਾ ਆਟਾ ਉੱਥੇ ਚਿੱਕੜ ਜਿਹਾ ਹੋਇਆ ਸੀ, ਸਾਰਾ ਆਟਾ ਹੀ ਮੁੱਧਾ ਹੋ ਗਿਆ, ਪ੍ਰਾਂਤ ਮੁੱਧੀ ਹੋ ਗਈ, ਚਿੱਕੜ ਦੇ 'ਚ ਆਟਾ ਮਿਲ ਗਿਆ। ਮਾਤਾ ਨੂੰ ਬਹੁਤ ਦੁੱਖ ਹੋਇਆ ਵਿਚਾਰੀ, ਹੁਣ ਕੀ ਕਰੇ। ਸੋਚਾਂ 'ਚ ਡੁੱਬ ਗਈ ਵੀ ਆਟਾ ਟੱਬਰ ਨੂੰ ਰੋਟੀ ਖਵਾਉਣੀ ਸੀ ਆਪਣਿਆਂ ਨੂੰ, ਹੁਣ ਫਿਰ ਘੰਟਾ ਲੱਗੂਗਾ, ਨਿਆਣੇ ਰੋਂਦੇ ਆ। ਇਹਨੇ ਨੂੰ ਕਬੀਰ ਜੀ ਵੀ ਸੈਰ ਕਰਦੇ ਹੋਏ ਉੱਧਰੋਂ ਲੰਘੇ, ਮਾਤਾ ਨੂੰ ਚਿੰਤਾ ਤੁਰ ਦੇਖ ਕੇ ਬੜਾ ਪੁੱਛਿਆ, ਕੀ ਗੱਲ ਮਾਤਾ, ਬੜੀ ਉਦਾਸ ਹੈ। ਕਹਿਣ ਲੱਗੀ, ਇਸ ਤਰ੍ਹਾਂ ਸਾਰਾ ਹੋਇਆ। ਕਬੀਰ ਜੀ ਨੇ ਆਪਣਾ ਅੰਤਰੀ ਭਾਵ ਦਿੱਤਾ, ਉਹਨੂੰ ਕਹਿੰਦੇ ਤੂੰ ਆਟੇ ਨੂੰ ਰੋਂਦੀ ਹੈ ਮਾਤਾ, ਇੱਥੇ ਤਾਂ ਸਾਰੀ ਜ਼ਿੰਦਗੀ ਰੁੜ ਗਈ ਹੈ। ਕਹਿੰਦੇ ਉਹ ਕਿਵੇਂ ਜੀ? ਕਬੀਰ ਕੀਚੜ ਆਟਾ ਗਿਰ ਭਰਿਆ, ਕਿਸ਼ੂ ਨਾ ਆਇਓ ਹਾਥ। ਕਬੀਰ ਜੀ ਕਹਿਣ ਲੱਗੇ, ਚਿੱਕੜ ਵਿੱਚ ਆਟੇ ਦੇ ਡਿੱਗ ਜਾਣ ਕਰਕੇ ਇਸ ਮਾਈ ਦੇ ਕੁਝ ਵੀ ਹੱਥ ਨਹੀਂ ਆਇਆ। ਪੀਸ ਪੀਸ ਚਾਬਿਆ ਸੋਈ ਨਿਭਿਆ ਸਾਥ। ਦਾਣੇ ਪੀਂਦਿਆਂ ਪੀਂਦਿਆਂ ਜਿਹੜਾ ਦਾਣਾ ਬਾਹਰ ਡਿੱਗ ਗਿਆ ਜਾਂ ਵਿੱਚੋਂ ਮਾੜਾ ਮੋਟਾ ਫੱਕਾ ਮਾਰ ਲਿਆ 4 ਦਾਣਿਆਂ ਦਾ, ਉਹੀ ਦਾਣਾ ਨਾਲ ਨਿਭਿਆ, ਸਕਾਰਥਾ ਹੋਇਆ। ਹੁਣ ਇਹ ਦ੍ਰਿਸ਼ਟਾਂਤ ਦਿੰਦਿਆਂ ਕਹਿੰਦੇ ਨੇ ਕਬੀਰ ਜੀ ਦਾ ਦ੍ਰਿਸ਼ਟਾਂਤ ਵਿੱਚ ਸਵਾਸਾਂ ਰੂਪ ਆਟਾ ਮੋਹ ਰੂਪ ਚਿੱਕੜ ਵਿੱਚ ਡਿੱਗ ਪਿਆ। ਤੁਸੀਂ ਕਹਿੰਦੇ ਆਟੇ ਨੂੰ ਰੋਂਦੇ ਹੋ, ਪਦਾਰਥਾਂ ਨੂੰ ਰੋਂਦੇ ਹੋ, ਸਾਡਾ ਨੁਕਸਾਨ ਹੋ ਗਿਆ। ਨੁਕਸਾਨ ਤਾਂ ਜਿਹੜਾ ਅਸਲੀ ਹੋ ਰਿਹਾ ਉਹਦੇ ਵੱਲ ਤਾਂ ਤੁਹਾਡਾ ਧਿਆਨ ਹੀ ਨਹੀਂ ਗਿਆ, ਬਾਕੀ ਚੀਜ਼ਾਂ ਤਾਂ ਹੋਰ ਲਿਆਵਾਂਗੇ ਆਪਾਂ, ਕੋਈ ਟੁੱਟ ਗਈ ਲਿਆਵਾਂਗੇ, ਜਲ ਗਈ ਲਿਆਵਾਂਗੇ, ਰੁੜ ਗਈ ਲਿਆਵਾਂਗੇ, ਪਾਟ ਗਈ ਕੋਈ ਚੀਜ਼ ਹੋਰ ਲਿਆਵਾਂਗੇ, ਸਵਾਸ ਮੁੜ ਕੇ ਕਿੱਥੋਂ ਲਿਆਉਂਗੇ? ਭਾਵ ਸਾਰੇ ਸਵਾਸ ਸੰਬੰਧੀਆਂ ਦੇ ਮੋਹ 'ਚ ਖਰਚੇ ਗਏ, ਦੋਸਤਾਂ ਮਿੱਤਰਾਂ 'ਚ ਖਰਚੇ ਗਏ, ਸਾਉਣ 'ਚ ਖਰਚੇ ਗਏ, ਬਹਿਣ ਪੈਣ 'ਚ ਖਰਚੇ ਗਏ, ਵਿਸ਼ਿਆਂ ਵਿਕਾਰਾਂ 'ਚ ਖਰਚੇ ਗਏ। ਸੋ ਇਸ ਕਰਕੇ ਇਹਦੇ ਹੱਥ ਕੁਝ ਵੀ ਨਾ ਆਇਆ, ਭਾਵ ਕੋਈ ਸਵਾਸ ਸਫਲਾ ਨਾ ਹੋਇਆ, ਅਤੇ ਪੀਸਤ ਸੰਬੰਧੀਆਂ ਦੇ ਮੋਹ ਵਿੱਚ ਲੱਗਦਿਆਂ ਹੋਇਆਂ ਜੋ ਸਵਾਸ ਪਰਮੇਸ਼ਰ ਨੂੰ ਮਿੱਤ ਲਗਾ ਦਿੱਤੇ ਹਨ, ਕਿਤੇ ਇੱਕ ਅੱਧੀ ਵਾਰ ਕਿਤੇ ਵਾਹਿਗੁਰੂ ਕਹਿਤਾ, ਕਿਤੇ ਪਾਠ ਕਰ ਲਿਆ, ਕਿਤੇ ਸੰਗਤ ਵਿੱਚ ਜਾ ਆਇਆ, ਉਹੀ ਸਵਾਸ ਇਹਦੇ ਨਾਲ ਨਿਭੇ ਨੇ, ਭਾਵ ਸਫਲੇ ਹੋਏ ਨੇ। ਪਦਾਰਥਾਂ ਰੂਪ ਆਟਾ ਵਿਸ਼ਿਆਂ ਰੂਪ ਚਿੱਕੜ 'ਚ ਡਿੱਗ ਪਿਆ, ਇਸ ਕਰਕੇ ਕੁਝ ਵੀ ਇਹਦੇ ਹੱਥ ਨਹੀਂ ਆਇਆ, ਕੋਈ ਪਦਾਰਥ ਵੀ ਨਹੀਂ ਸਫਲਾ ਕੀਤਾ ਹੈ, ਕਿਉਂਕਿ ਪੀਸਤ ਵਿਸ਼ੇ ਵਿਕਾਰਾਂ ਵੱਲ ਪਦਾਰਥਾਂ ਨੂੰ ਖਰਚ ਕਰਦਿਆਂ ਹੋਇਆਂ। ਸੋ ਜੋ ਪਦਾਰਥ ਪਰਮੇਸ਼ਰ ਨੇ ਮਿੱਤ ਲਗਾਇਆ ਉਹੀ ਪਦਾਰਥ ਇਹਦੇ ਨਾਲ ਲਿਆ, ਉਹੀ ਸਫਲਾ ਹੋਇਆ। ਜਿਹੜਾ ਕੋਈ ਦਾਨ ਪੁੰਨ ਮਾੜਾ ਮੋਟਾ ਕਰ ਲਿਆ ਉਹੀ ਸਫਲਾ ਹੋਇਆ। ਸੋ ਇਸ ਪ੍ਰਕਾਰ ਇਸ ਸਲੋਕ ਦੇ ਰਾਹੀਂ ਜਿੱਥੇ ਮਾਤਾ ਨੂੰ ਉਪਦੇਸ਼ ਕੀਤਾ ਹੈ ਉੱਥੇ ਆਪਾਂ ਨੂੰ ਨਾਲ ਉਪਦੇਸ਼ ਦੇ ਦਿੱਤਾ। ਕਹਿੰਦੇ ਅਸਲ ਨੁਕਸਾਨ ਦੇਖੋ ਕੀ ਹੋ ਰਿਹਾ, ਰੋਜ਼ ਨੁਕਸਾਨ ਕਰੀ ਜਾਂਦੇ ਹੋ। ਨਫ਼ਾ ਅਤੇ ਲਾਭ ਦੁਨਿਆਵੀ ਚੀਜ਼ਾਂ ਦਾ ਨਹੀਂ ਮੰਨਣਾ, ਨਫ਼ਾ ਉਹ ਹੈ ਜਿਹੜਾ ਸਵਾਸ ਦੇ ਮਨ ਕਰਨਾ, ਨੁਕਸਾਨ ਉਹ ਹੈ ਜਿਹੜਾ ਸਵਾਸ ਖਾਲੀ ਜਾਣੇ। ਸਾਰੇ ਲੋਕ ਇਹ ਗੱਲ ਜਾਣਦੇ ਆ ਪਰ ਕਹਿੰਦੇ ਨੇ ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਨ ਕਰੈ। ਕਬੀਰ ਜੀ ਕਹਿੰਦੇ ਜਿਸ ਕਰਮ ਕਰਕੇ ਦੁੱਖ ਅਤੇ ਜਿਸ ਕਰਮ ਕਰਕੇ ਸੁੱਖ ਦੀ ਪ੍ਰਾਪਤੀ ਹੋਣੀ ਹੈ, ਚੰਗੇ ਬੁਰੇ ਕਰਮਾਂ ਨੂੰ ਮਨ ਜਾਣਦਾ ਤਾਂ ਹੈ, ਪਰ ਦੁੱਖ ਦੀ ਗੱਲ ਇਹ ਹੈ ਕਿ ਜਾਣਦਾ ਹੋਇਆ ਵੀ ਔਗਣਾਂ ਨੂੰ ਕਰਦਾ। ਜਾਣ ਬੂਝ ਕੇ ਬਾਬਰੇ ਤੈਂ ਕਾਜ ਵਿਗਾਰਿਓ, ਪਾਪ ਕਰਤ ਸੁੱਖ ਚਿਓ ਨਹੀਂ ਨਾ ਗਰਭ ਨਿਵਾਰਿਓ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ। ਉਸ ਮੁੱਖ ਨੂੰ ਭਾਵ ਉਸ ਮਨੁੱਖ ਨੂੰ ਜਿਹੜੀ ਕੁਸਲਾਤ ਹੈ ਸੁੱਖ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ, ਜੋ ਆਪਣੇ ਹੱਥ ਵਿੱਚ ਦੀਵਾ ਫੜ ਕੇ ਫਿਰ ਕੂਏ 'ਚ ਡਿੱਗ ਪਏ, ਖੂਹ 'ਚ ਡਿੱਗ ਪਏ। ਇਸੇ ਤਰ੍ਹਾਂ ਜੋ ਵੇਦ ਸ਼ਾਸਤਰਾਂ ਰੂਪ ਦੀਵੇ ਨੂੰ ਮਨ ਰੂਪ ਹੱਥ ਵਿੱਚ ਫੜ ਕੇ ਸ਼ਾਸਤਰਾਂ ਦਾ ਗਿਆਤਾ ਹੋ ਕੇ ਵੀ ਸੰਸਾਰ ਮੋਹ ਰੂਪ ਖੂਹ 'ਚ ਡਿੱਗ ਪੈਂਦਾ, ਉਹਨੂੰ ਕੁਸਲਾਤ ਆਤਮ ਸੁੱਖ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਇਹ ਸੀ ਪੁਰਾਣੇ ਲੋਕਾਂ ਨੂੰ ਉਪਦੇਸ਼। ਹੁਣ ਵੀ ਜਿਨ੍ਹਾਂ ਨੂੰ ਸਾਰਾ ਗਿਆਨ ਹੈ ਬਾਣੀ ਬਾਰੇ ਸਭ ਕੁਛ ਪਤਾ ਹੈ, ਵਾਰ ਵਾਰ ਆ ਕੇ ਪੁੱਛੀ ਜਾਂਦੇ ਨੇ ਸਾਰੇ ਜਾਣੇ, ਬਹੁਤੇ ਲੋਕ ਆਉਂਦੇ ਜੀ ਅੰਮ੍ਰਿਤ ਦੀ ਵੈਸੇ ਲੋੜ ਹੈ, ਊਂ ਅਸੀਂ ਖਾਂਦੇ ਪੀਂਦੇ ਨਹੀਂ, ਸਾਰਾ ਸਾਡਾ ਠੀਕ ਹੈ, ਸੱਚੇ ਸੁੱਚੇ ਬੰਦੇ ਹੈ, ਕੇਸ ਦਾੜ੍ਹੀ ਵੀ ਰੱਖੇ ਹੋਏ, ਫਿਰ ਗਾਹਾਂ ਹੁਣ ਕੀ ਤਕਲੀਫ ਹੁੰਦੀ ਹੈ? ਵੀ ਕਕਾਰ ਹੀ ਪਾਉਣੇ ਆ, ਜਦ ਤਿਆਰ ਤਾਂ ਬੈਠੇ ਹੋ ਅੰਮ੍ਰਿਤ ਛਕਣ ਨੂੰ, ਹੁਣ ਇੰਨੀ ਗਾਹਾਂ ਕੀ ਲੋੜ ਹੈ ਵੀ ਹੁਣ ਸਾਨੂੰ ਕਾਹਨੂੰ ਆ ਕੇ ਪੁੱਛਦੇ ਹੋ, ਤੁਹਾਡਾ ਆਪਦਾ ਮਨ ਤਾਂ ਜਾਣਦਾ ਹੀ ਸਾਰੀਆਂ ਗੱਲਾਂ। ਜਿਵੇਂ ਕੋਈ ਬੰਦਾ ਜਦੋਂ ਸ੍ਰੀ ਦੁਖ ਨਿਵਾਰਨ ਸਾਹਿਬ ਪਟਿਆਲੇ ਅੰਮ੍ਰਿਤ ਛਕਾਉਂਦੇ ਸੀ, ਇੱਕ ਬਜ਼ੁਰਗ ਆਇਆ 60-70 ਸਾਲ ਦਾ ਹੋਣਾ, ਕਹਿੰਦਾ ਓਪਰੇਸ਼ਨ ਕਰਾਇਆ ਅਤੇ ਅੰਮ੍ਰਿਤ ਛਕਣਾ। ਮੈਂ ਛਕੋ ਜੀ, ਕਹਿੰਦਾ ਮੀਟ ਬਾਰੇ ਕੀ ਖਿਆਲ ਤੁਹਾਡਾ? ਮੈਂ ਕਿਹਾ ਅੰਦਰ ਐਂ ਕਰ, ਆਪਣੇ ਮਨ ਨੂੰ ਪੁੱਛ ਲੈ, ਆਤਮਾ ਨੂੰ ਪੁੱਛ ਆਪਣੀ, ਮੈਨੂੰ ਕਾਹਨੂੰ ਪੁੱਛਦਾ, ਤੈਨੂੰ ਤੇਰਾ ਮਨ ਸਭ ਜਾਣਦਾ ਹੀ ਹੈ। ਮੈਂ ਕਿਹਾ ਅੱਖਾਂ ਬੰਦ ਕਰਕੇ ਅੰਦਰ ਨੂੰ ਪੁੱਛ ਆਪਣੇ ਨੂੰ। ਕਹਿੰਦਾ ਜੀ ਅੰਦਰ ਤਾਂ ਨਹੀਂ ਮੰਨਦਾ। ਮੈਂ ਕਿਹਾ ਫੇਰ ਆਪਦੀ ਜੀਭ ਨਿਆਣਿਆਂ ਨੂੰ ਬਾਹਰ ਕੱਢ ਕੇ ਕਹਿੰਦਾ ਇਹ ਕਹਿੰਦੀ ਹੈ ਵੀ ਖਾਣਾ। ਮੈਂ ਕਿਹਾ ਇਹ ਤਾਂ ਤੈਨੂੰ ਮਰਵਾਊਗੀ ਫਿਰ, ਇਹ ਰਸਨਾ ਤੂੰ ਅੰਮ੍ਰਿਤ ਰਾਜ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲਾ ਨਾ ਪਾਏ। ਇਸ ਕਰਕੇ ਜੀਵ ਦੇ ਮਗਰ ਨਾ ਲੱਗੋ, ਅੱਖ ਦੇ ਮਗਰ ਨਾ ਲੱਗੋ, ਕੰਨਾਂ ਮਗਰ ਨਾ ਲੱਗੋ, ਇਹ ਮਰਵਾਉਣਗੇ ਤੁਹਾਨੂੰ ਸ਼ਬਦ ਸਪਰਸ਼ ਰਸ ਰੂਪ ਗੰਧ। ਸੋ ਇਸ ਕਰਕੇ ਮਨ ਦੇ ਮਗਰ ਨਾ ਲੱਗੀਏ, ਪਲਕ ਪਲਕ ਮਨ ਹੋਰ, ਮਨ ਦੇ ਮਗਰ ਲੱਗਣ ਕਰਕੇ ਬੰਦਾ ਮਨਮੁੱਖ ਕਹਾਉਂਦਾ। ਕਬੀਰ ਲਾਗੀ ਪ੍ਰੀਤ ਸੁਜਾਨ ਸਿਉਂ ਵਰਜੈ ਲੋਗ ਅਜਾਨ। ਕਬੀਰ ਜੀ ਕਹਿੰਦੇ ਕਿ ਮੇਰੀ ਉਸ ਸੁਜਾਨ ਪ੍ਰਭੂ ਪਰਮੇਸ਼ਰ ਨਾਲ ਪ੍ਰੀਤੀ ਲਾਗੀ ਹੈ, ਪਰ ਅਣਜਾਣ ਬੰਦੇ ਅਗਿਆਤ ਬੁੱਧੀ ਵਾਲੇ ਲੋਕ ਉਸ ਪਾਸਿਓਂ ਮੈਨੂੰ ਹਟਾਉਂਦੇ ਆ। ਸੋ ਕਿਉਂ ਸਾਡਾ ਸੰਗਤ ਨਾਲ ਰੋਜ਼ ਹੀ ਹੁਣ ਬਾਹਰ ਰਹਿੰਦਾ? ਕਈ ਵਿਚਾਰੇ ਕਹਿੰਦੇ ਸੀ ਜਾਂ 20 ਸਾਲ ਦੀ ਉਮਰ 'ਚ ਪ੍ਰਕਾਸ਼ ਹੋਣ ਲੱਗਿਆ, ਕੋਈ ਕਹਿੰਦਾ ਮੈਂ ਅੰਮ੍ਰਿਤ ਛਕਣ ਲੱਗਿਆ, ਉਹ ਕਈ ਜਿਹੜੇ ਹੁੰਦੇ ਲੋਕ ਰੋਕਣ ਲੱਗ ਜਾਂਦਾ, ਹਲੇ ਕੀ ਲੋੜ ਆ, ਹਲ ਤਾਂ ਬੁੜੇ ਹੋ ਕੇ ਛਕ ਲਿਓ, ਬੁੜੇ ਹੋ ਕੇ ਮਾਲਾ ਪੜੀ ਦੀ ਆ। ਇਹੋ ਜਿਹੜੇ ਹਟਾਉਣ ਵਾਲੇ ਆ, ਉਹ ਯੋਗੀ ਹਰਭਜਨ ਸਿੰਘ ਜੀ ਦੀ ਸੀਡੀ ਸੁਣਿਆ ਕਰੋ, ਜਿਹਦੇ 'ਚੋਂ ਦੱਸਿਆ ਵੀ ਜਿਹੜਾ ਬੰਦਾ ਰੋਕਦਾ ਸੀਗਾ ਇਸ ਪਾਸਿਓਂ ਸੰਗਤ ਵਿੱਚ ਜਾਣ ਤੋਂ, ਬਾਣੀ ਪੜ੍ਹਨ ਤੋਂ, ਕਈਆਂ ਦਾ ਅੰਮ੍ਰਿਤ ਤੋੜਿਆ ਉਹਨੇ, ਰਹਿਤ ਤੋੜੀ, ਉਹ ਅਗਲੇ ਜਨਮ 'ਚ ਸੂਰ ਬਣ ਗਿਆ। ਫਿਰ ਬਹੁਤ ਕੁਟਾਪਾ ਹੋਇਆ, ਫਿਰ ਇਹਨੂੰ ਅੱਗ ਦੇ ਉੱਤੇ ਸਾੜਦੇ ਸੀ। ਇਹੋ ਜਿਹੜੇ ਲੋਕ ਆ, ਅੜਿੱਕਾ ਜਿਹਾ ਪਾਉਣ ਵਾਲੇ ਆ, ਕਬੀਰ ਜੀ ਕਹਿੰਦੇ ਹਨ ਕਿ ਉਹੋ ਜਿਹੇ ਲੋਕਾਂ ਤੋਂ ਬਚ ਕੇ ਹੀ ਰਹੋ। ਤਾਸਿਓਂ ਟੂਟੀ ਕਿਉਂ ਬਣੈ ਜਾ ਕੇ ਜੀ ਅਪਰਾਨ। ਕਹਿੰਦੇ ਉਸ ਵਾਹਿਗੁਰੂ ਨਾਲ ਮੇਰੀ ਪ੍ਰੀਤੀ ਟੁੱਟਣੀ ਕਿਵੇਂ ਬਣ ਸਕਦੀ ਹੈ? ਇਹਨਾਂ ਲੋਕਾਂ ਨੂੰ ਪੁੱਛੋ ਬਈ, ਜਿਸ ਪਰਮਾਤਮਾ ਨੇ ਜੀਵ ਨੂੰ ਪ੍ਰਾਣ ਪਦਾਰਥ ਆ ਸਾਰਾ ਸਰੀਰ ਜੀਓ ਪਿੰਡ ਸਭ ਤੇਰੀ ਰਾਸ ਬਖਸ਼ਿਆ, ਇਹੋ ਉਹਦੇ ਨਾਲੋਂ ਕਿਵੇਂ ਤੋੜੀਏ ਅਸੀਂ? ਧਰਤੀ ਅਸਮਾਨ ਤਾਰੇ ਚੰਦਰਮਾ ਸਮੁੰਦਰ ਪਹਾੜ ਇੰਨਾ ਬਨਸਪਤੀ ਖਾਣ ਨੂੰ ਇੰਨਾ ਕੁਛ ਏਡਾ ਵੱਡਾ ਵਾਹਿਗੁਰੂ ਜੀ ਨੇ ਦਿੱਤਾ, ਉਹਨੂੰ ਨਾਲ ਕਿਵੇਂ ਤੋੜ ਸਕਦੇ? ਕਬੀਰ ਕੋਠੇ ਮੰਡਪ ਹੇਤ ਕਰ ਕਾਹੇ ਮਰਹੋ ਸਵਾਰ। ਕਬੀਰ ਜੀ ਕਹਿੰਦੇ ਆ ਕੱਚੇ ਕੋਠਿਆਂ ਨੂੰ ਅਤੇ ਪੱਕੇ ਮੰਡਪ ਜਿਹੜੇ ਮੰਦਰਾਂ ਨੂੰ ਹੇਤ ਜਾਂ ਹਿੱਤ ਕਰਕੇ ਪ੍ਰੇਮ ਕਰਕੇ ਕਿਸ ਲਈ ਸਵਾਰ ਸਵਾਰ ਕੇ ਮਰਦੇ ਹੋ? ਇੰਨਾ ਮੇਰਾ ਕੋਲ ਥਾਂ, ਉਹ ਸਾਰੀ ਪਹਾੜੀ ਆਪਣੀਆਂ ਜਿਵੇਂ ਦੱਸਦੇ ਸੀ, ਕੋਈ ਕਹਿੰਦਾ ਉਹ ਤੱਕ ਆਪਣੀ ਜ਼ਮੀਨ ਹੈ। ਉਹ ਕਬੀਰ ਜੀ ਕਹਿਣ ਲੱਗੇ ਕਾਰਜ ਸਾਢੇ ਤਿੰਨ ਹੱਥ ਘਨੀ ਤਾਂ ਪਾਉਣੇ ਚਾਰ, ਅੰਤਰੂ ਤਾਂ ਸਾਢੇ ਤਿੰਨ ਹੱਥ ਜ਼ਮੀਨ ਤੇਰੇ ਕੰਮ ਆਉਣੀ ਆ। ਜੋ ਕਿ ਬਹੁਤਾ ਪਸਰ ਜਾਵੇ ਤਾਂ ਉਸ ਵਾਸਤੇ ਘਣੀ ਬਹੁਤੀ ਜ਼ਮੀਨ ਪਾਉਣੇ ਚਾਰ ਹੱਥ ਹੋ ਜਾਊਗੀ, ਹੋਰ ਕਿੰਨੀ ਕੁ ਥਾਂ ਲੋ ਰੋਕ ਲੇਗਾ ਸਾੜਨ ਵਾਸਤੇ, ਲੱਕੜਾਂ ਵਿਛਾ ਕੇ ਉੱਥੇ ਉਨੇ ਕੁ ਥਾਂ ਤੇਰਾ ਸੰਸਕਾਰ ਕਰ ਦੇਣਗੇ, ਉਹ ਵੀ ਨਹੀਂ ਰਹਿਣੀ ਬਾਅਦ 'ਚ। ਕਬੀਰ ਜੋ ਮੈਂ ਚਿਤਵਾਂ ਨਾ ਕਰਾਂ ਕਿਆ ਮੇਰੇ ਚਿਤਵੇ ਹੋਏ। ਕਬੀਰ ਜੀ ਕਥਨ ਕਰਦੇ ਆ ਜੋ ਮੈਂ ਆਪਣੇ ਚਿਤ ਵਿੱਚ ਚਿਤਵਦਾ ਉਹ ਕੁਝ ਵਾਹਿਗੁਰੂ ਨਹੀਂ ਕਰਦਾ, ਇਸ ਕਰਕੇ ਮੈਂ ਨਿਸ਼ਚੈ ਕੀਤਾ ਕਿ ਮੇਰੇ ਚੇਤਨੇ ਨਾਲ ਕੀ ਹੋ ਸਕਦਾ, ਭਾਵ ਕੋਈ ਨਹੀਂ ਹੁੰਦਾ। ਆਪਣਾ ਚਿਤਵਿਆ ਹਰ ਕਰੈ ਜੋ ਮੇਰੇ ਚਿੱਤ ਨਾ ਹੋਏ। ਆਪਣਾ ਚਿਤਵਿਆ ਹਰ ਕਰੈ ਜੋ ਮੇਰੇ ਚਿੱਤ ਨਾ ਹੋਏ। ਪ੍ਰਭੂ ਅਕਾਲ ਪੁਰਖ ਆਪਣਾ ਹੀ ਚਿਤਵਿਆ ਹੋਇਆ ਸੰਕਲਪ ਪੂਰਾ ਕਰਦਾ, ਜੋ ਸੁਪਨੇ ਮਾਤਰ ਵੀ ਮੇਰੇ ਚਿੱਤ 'ਚ ਨਹੀਂ ਹੁੰਦਾ। ਅਨਕੋ ਪਾਪ ਚਿਤਵਿਆ ਬਹੁ ਤੇਰੇ ਸਾਹ ਹੋਵੇ ਜੇ ਬਾਤ ਹੋਵੇ ਨੀ। ਆਪਣਾ ਭਲਾ ਸਭ ਕੋਈ ਬਾਂਛੈ ਸੋ ਕਰੇ ਜੇ ਮੇਰਾ ਚਿੱਤ ਨਾ ਚਤੈਨੀ। ਜੋ ਗੱਲ ਨਹੀਂ ਚਿੱਤ ਨਾ ਚੇਤੇ ਸਨ ਸੋ ਗੱਲ ਨਹੀਂ ਰੱਬ ਕੀਆਂ। ਆਪਣੇ ਮੂੰਹ 'ਚੋਂ ਕਦੇ ਨਿਕਲੀ ਹੋਈ ਕੋਈ ਗੱਲ ਪੂਰੀ ਹੁੰਦੀ ਹੈ? ਕਹਿੰਦੇ ਕੁਛ ਹੋਰ ਹੁੰਦੇ ਹਾਂ, ਕਰਦੇ ਕੁਛ ਹੋਰ ਹੁੰਦੇ ਹਾਂ, ਕਹਿੰਦੇ ਸੋਚਿਆ ਤਾਂ ਐਂ ਸੀ ਉਹ ਹੋਰ ਹੋ ਗਿਆ। ਮਹਾਰਾਜ ਦੇ ਅਨੁਸਾਰ ਹੀ ਚੱਲੋ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਹੁਕਮ ਦੇ ਅੰਦਰ ਚੱਲੋ। ਸੋ ਇਹ ਸਲੋਕ ਸੁਣ ਕੇ ਸਿੱਖਾਂ ਨੇ ਪੰਜਵੇਂ ਪਾਤਸ਼ਾਹ ਮਹਾਰਾਜ ਅੱਗੇ ਬੇਨਤੀ ਕੀਤੀ। ਸੋ ਕਬੀਰ ਜੀ ਨੇ ਜੋ ਕਿਹਾ ਉਹ ਠੀਕ ਹੈ ਜਾਂ ਨਹੀਂ? ਤਾਂ ਸਤਿਗੁਰਾਂ ਨੇ ਇਸ 'ਤੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਹਿੰਦੇ ਇਉਂ ਬਚਨ ਕੀਤਾ, ਮਹੱਲਾ ਤੀਜਾ ਚਿੰਤਾ ਪੇ ਆਪ ਕਰਾਏ ਸੀ, ਅਚਿੰਤ ਪੇ ਆਪੇ ਦੇ। ਉਹ ਪ੍ਰਭੂ ਪਰਮਾਤਮਾ ਜੀਵਾਂ ਦੇ ਹਿਰਦੇ ਵਿੱਚ ਚਿੰਤਾ ਵੀ ਆਪ ਕਰਾਉਂਦਾ ਅਤੇ ਜੀਵਾਂ ਨੂੰ ਅਚਿੰਤਤਾ ਵੀ ਆਪ ਹੀ ਦੇਣਾ ਕਰਦਾ। ਉਹ ਪਰਮਾਤਮਾ ਆਪ ਹੀ ਸਭ ਕੁਝ ਕਰਦਾ ਕਰਾਉਂਦਾ। ਨਾਨਕ ਸੋ ਸਾਲ ਆਹੀ ਹੈ ਜੇ ਸਭਨਾ ਸਾਰ ਕਰੇ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਥਨ ਕਰਦੇ ਆ ਕਿ ਜੀਵ ਨੂੰ ਚਾਹੀਦਾ ਜੋ ਪ੍ਰਭੂ ਸਭਨਾ ਦੀ ਸਾਰ ਸੰਭਾਲ ਕਰਦਾ ਉਸ ਵਾਹਿਗੁਰੂ ਨੂੰ ਸਲਾਹੁਣਾ ਕਰੇ। ਪੰਜਵੇਂ ਪਾਤਸ਼ਾਹ ਜੀ ਪ੍ਰਸੰਨਤਾ ਵਿੱਚ ਆ ਕੇ ਕਬੀਰ ਜੀ ਨੂੰ ਹੋਰ ਸਿਰੋਂ ਪਾਉ ਬਖਸ਼ਿਸ਼ ਕਰਦੇ ਆ। ਮਹੱਲਾ ਪੰਜਵਾ, ਕਬੀਰ ਰਾਮ ਨਾ ਚੇਤਿਓ ਫਿਰਿਆ ਲਾਲਚ ਮਾਹ। ਕਬੀਰ ਜੀ ਕਥਨ ਕਰਦੇ ਜਿਹਨੇ ਰਾਮ ਨਾਮ ਜਪਿਆ ਨਹੀਂ ਅਤੇ ਪਦਾਰਥਾਂ ਦੇ ਲਾਲਚ ਫਿਰਦਾ ਪਿਆ, ਉੱਥੋਂ ਲੈ ਲਾਂ ਉੱਥੋਂ ਪਦਾਰਥ ਇਕੱਠੇ ਕਰ ਲਾਂ, ਪਦਾਰਥਾਂ ਵਾਸਤੇ ਉਹ ਇਕੱਠਾ ਕਰਦਾ ਅਤੇ ਪਾਪ ਕਰਦਾ। ਪਾਪਾਂ ਵਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ, ਪਾਪ ਕਰੰਤਾ ਮਰ ਗਿਆ ਔਧ ਪੁਨੀ ਖਿਨ ਮਾਹੇ। ਉਹ ਪੁਰਸ਼ ਪਾਪ ਕਰਮ ਕਰਦਾ ਹੀ ਮਰ ਗਿਆ ਕਿਉਂਕਿ ਪਾਪ ਕਰਮਾਂ ਕਰਕੇ ਉਹਦੀ ਜਿਹੜੀ ਔਧ ਸੀ ਉਮਰ ਇੱਕ ਖਿਨ ਵਿੱਚ ਜਲਦੀ ਪੁਨੀ ਸੇ ਪੁਨੀ ਪਾਠ ਨਹੀਂ ਕਰਨਾ, ਪੁਨੀ ਹੁੰਦਾ ਪੂਰੀ ਹੋ ਗਈ ਹੈ। ਕਬੀਰ ਕਾਇਆ ਕਾਚੀ ਕਾਰਵੀ ਕੇਵਲ ਕਾਚੀ ਧਾਤ। ਕਬੀਰ ਜੀ ਕਥਨ ਕਰਦੇ ਕਾਇਆ ਜਿਹੜੀ ਦੇਹੀ ਹੈ ਕਾਚੀ ਕਾਰਵੀ ਮਿੱਟੀ ਦੀ ਮਟਕੀ ਦੀ ਆਈ ਹੈ ਕੱਚੀ, ਕਿਉਂਕਿ ਕੇਵਲ ਨਰੋਲ ਮਾਤਾ ਪਿਤਾ ਦੀ ਰਕਤ ਬਿੰਦ ਰੂਪ ਕੱਚੀ ਧਾਤ ਤੋਂ ਪੈਦਾ ਹੋਈ ਹੈ। ਇਹ ਦੇਹ ਜਿਹੜੀ ਹੈ ਕੱਚੀ ਧਾਤੂ ਵਾਂਗ ਦੁੱਖਦਾਈ ਹੈ। ਇਹ ਦੇਹ ਕੇਵਲ ਕੱਚੀ ਹੀ ਹੈ ਕਿਉਂਕਿ ਸੰਸਾਰ ਦੇ ਸੰਸਾਰ ਤੋਂ ਜਿਹੜੀ ਹੈ ਨਾ ਧਾਤ ਧਾ ਜਾਣ ਵਾਲੀ ਭਾਵ ਨਾਸ਼ਵੰਤ ਹੈ। ਸਾਬਤ ਰੱਖ ਹੈ ਤਾਂ ਰਾਮ ਭਜ, ਨਾ ਹੈ ਤਾਂ ਬਿੰਠੀ ਬਾਤ। ਜੇ ਤੂੰ ਇਸ ਦੇਹ ਨੂੰ ਸਾਬਤ ਰੱਖਿਆ ਭਾਵ ਸਫਲਾ ਕਰਨਾ ਚਾਹੁੰਦਾ ਤਾਂ ਰਾਮ ਨਾਮ ਦਾ ਸਿਮਰਨ ਕਰ। ਜੇ ਸਿਮਰ ਨਹੀਂ ਕਰੇਗਾ ਤਾਂ ਇਹ ਗੱਲ ਤੇਰੇ ਹੱਥੋਂ ਜਾਂਦੀ ਰਹੇਗੀ, ਭਾਵ ਮਨੁੱਖਾਂ ਦੇ ਪ੍ਰਾਪਤ ਨਹੀਂ ਹੋਵੇਗੀ, ਇਹ ਨਿਸਫਲ ਚਲੀ ਜਾਣੀ ਹੈ ਤੇਰੀ ਦੇਹੀ ਜਿਹੜੀ ਹੈ। ਸੋ ਕਬੀਰ ਜੀ ਹਿੱਤ ਉਪਦੇਸ਼ ਦਿੰਦੇ ਹੋਏ ਕਥਨ ਕਰਦੇ ਨੇ, ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਅਸਾਰ। ਇਹ ਭਾਈ ਪ੍ਰਭੂ ਦੇ ਕੇਸੋ ਕੇਸੋ ਆਦਿਕ ਨਾਮਾਂ ਨੂੰ ਕੂਕੀ ਹੈ ਉਚਾਰਨ ਕਰੋ, ਪਰਮਾਤਮਾ ਦਾ ਨਾਮ ਬੋਲੋ। ਨਾਮ ਨੂੰ ਭੁਲਾ ਕੇ ਅਸਾਰ ਹੁੰਦਾ ਮਿਥਿਆ ਸੰਸਾਰ ਵਿੱਚ, ਅਸਾਰ ਹੁੰਦਾ ਬੇਸੰਭਾਲ, ਬੇਫਿਕਰ ਹੋ ਕੇ ਨਾ ਸੌਣਾ ਕਰੋ। ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਣੈ ਪੁਕਾਰ। ਕਬੀਰ ਜੀ ਕਹਿੰਦੇ ਲਗਾਤਾਰ ਰਾਤ ਦਿਨ ਕੂਕਣੇ ਭਾਵ ਬੇਨਤੀਆਂ ਕਰਨ ਕਰਕੇ ਉਹ ਪਰਮਾਤਮਾ ਕਦੇ ਨਾ ਕਦੇ ਤਾਂ ਪੁਕਾਰ ਸੁਣ ਹੀ ਲਏਗਾ। ਕਬੀਰ ਕਾਇਆ ਕਜਲੀ ਬਨ ਭਇਆ, ਮਨ ਕੁੰਚਰ ਮਾਇਆ ਮੰਤ। ਇਹ ਮੰਮਾ ਜਈਆ ਆ ਗਿਆ ਇੱਥੇ ਮਾਇਆ। ਇਹ ਦੋ ਤਰ੍ਹਾਂ ਨਾਲ ਪਾਠ ਲਿਖਿਆ ਜਾਂਦਾ, ਇੱਕ ਤਾਂ ਮੰਮੇ ਉੱਤੇ ਦਵਾਈਆਂ ਲਾ ਕੇ ਬਿਨਾਂ ਬਿੰਦੀ ਤੋਂ ਆਪਾਂ ਬੋਲਦੇ ਹਾਂ ਗਗਨ ਮਾਇਆ ਥਾਲ ਕਰੁਣਾ ਮੈਂ, ਉੱਥੇ ਵੀ ਬਿੰਦੀ ਨਹੀਂ ਲਾਉਂਦੇ ਕਰੁਣਾ ਮਾਇਆ। ਇੱਥੇ ਮੰਮਿਆਂ ਮੰਮਾ ਜਈਆ ਉਹੀ ਸਰੂਪ ਹੈ ਮਾਇਆ। ਕਬੀਰ ਜੀ ਕਥਨ ਕਰਦੇ ਆ ਇਹ ਕਾਇਆ ਜਿਹੜੀ ਹੈ ਸਾਡੀ ਦੇਹੀ ਹੈ ਕਜਲੀ ਬਣ ਪਿਆ। ਕਜਲੀ ਕਹਿੰਦੇ ਕੇਲਿਆਂ ਨੂੰ, ਕੇਲਿਆਂ ਦਾ ਜੰਗਲ ਬਣ ਗਿਆ ਸਰੀਰ। ਜਿਵੇਂ ਪ੍ਰਤੱਖ ਕੇਲਿਆਂ ਦੇ ਜੰਗਲ ਵਿੱਚ ਹਾਥੀ ਵੜ ਕੇ ਨਾ ਸਾਰਿਆਂ ਕੇਲਿਆਂ ਨੂੰ ਚੱਕਣਾ ਚੂਰ ਕਰ ਦਿੰਦਾ, ਇਵੇਂ ਹੀ ਮਨ ਰੂਪੀ ਹਾਥੀ ਇਸ ਦੇਹ ਰੂਪ ਕੇਲਿਆਂ ਦੇ ਬਾਗ ਨੂੰ ਨਾਸ ਕਰ ਰਿਹਾ ਕਿਉਂਕਿ ਮਨ ਕੁੰਚਰ ਬਣ ਗਿਆ। ਮਨ ਰੂਪੀ ਹਾਥੀ ਪ੍ਰਤੱਖ ਹੰਕਾਰ ਮਮਤਾ ਰੂਪੀ ਮਾਇਆ ਤੋਂ ਭਾਵ ਸ਼ਰਾਬ ਨੂੰ ਪੀ ਕੇ ਮੰਤ ਮਸਤ ਹੋ ਰਿਹਾ। ਇਸ ਮਨ ਰੂਪ ਹਾਥੀ ਦੇ ਵਸੀਕਰ ਕਰਨ ਵਾਸਤੇ ਅੰਕਸ ਗਿਆਨ ਰਤਨ ਹੈ ਖੇਵਟ ਬਿਰਲਾ ਸੰਤ। ਰਤਨ ਰੂਪ ਸਵੈ ਸਰੂਪ ਦਾ ਗਿਆਨ ਹੀ ਜਿਹੜਾ ਅੰਕਸ ਭਾਵ ਕੁੰਡਾ ਹੈ, ਪਰ ਉਸ ਗਿਆਨ ਰੂਪ ਕੁੰਡੇ ਦੇ ਮਾਰਨ ਵਾਲਾ ਕੋਈ ਬਿਰਲਾ ਹੀ ਸੰਤ ਖੇਵਟ ਹੈ, ਕੋਈ ਬਿਰਲਾ ਹੀ ਜਿਹੜਾ ਹੈ ਨਾ ਉੱਥੇ ਮਹਾਵਤ ਹੈ, ਮਹਾਤਮਾ ਰੂਪ ਮਹਾਵਤ। ਸੋ ਅਥਵਾ ਜਿਹੜਾ ਮੈਂ ਤੋਂ ਭਾਵ ਇੱਥੇ ਸ਼ਰਾਬ ਦਾ ਅਰਥ ਆਇਆ। ਸੋ ਇਸ ਪ੍ਰਕਾਰ ਮੈਂ ਪਾਠ ਨਹੀਂ ਕਰਨਾ, ਮੈਂ ਮਨ ਕੁੰਚਰ ਮਾਇ ਮੰਤ। ਤੋ ਇੱਥੇ ਹੁਣ ਸ਼ਰਾਬ ਜਿਹੜੀ ਹੈ ਕਿਹਨੂੰ ਚੜ੍ਹੀ, ਹਾਥੀ ਮਨ ਨੂੰ ਕਿਹੜੀ ਚੜ੍ਹੀ ਹੋਈ ਹੈ? ਮਨ ਰੂਪ ਹਾਥੀ ਨੂੰ ਪ੍ਰਤੱਖ ਹੰਕਾਰ ਚੜ੍ਹਿਆ ਹੋਇਆ ਬੜਾ, ਮਮਤਾ ਰੂਪ ਸ਼ਰਾਬ ਨੂੰ ਪੀ ਕੇ ਮੰਤ ਮਸਤ ਹੋਇਆ ਫਿਰਦਾ। ਇਸ ਕਰਕੇ ਕੋਈ ਵਿਰਲਾ ਹੀ ਮਹਾਤਮਾ ਆ ਕੇ ਸੰਭਾਲੂਗਾ ਇਹਨੂੰ ਹੁਣ। ਕਬੀਰ ਰਾਮ ਰਤਨ ਮੁੱਖ ਕੋਥਰੀ ਪਾਰਖ ਆਗੈ ਖੋਲ। ਕੋਈ ਬੰਦਾ ਜੇ ਸਾਧੂ ਬ੍ਰਹਮ ਗਿਆਨੀ ਹੈ ਜਾਂ ਕੋਈ ਸਾਧੂ ਵੈਸੇ ਹੈ, ਉਹ ਅਧਿਕਾਰੀ ਨੂੰ ਉਪਦੇਸ਼ ਦੇ ਰਿਹਾ ਤਾਂ ਇਉਂ ਕਹਿੰਦੇ ਨੇ ਕਿਉਂ ਫਿਰ ਤਾਂ ਠੀਕ ਹੈ। ਕਹਿੰਦੇ ਜੇ ਅਣ ਅਧਿਕਾਰੀ ਨੂੰ ਉਪਦੇਸ਼ ਦੇਵੇ, ਬੰਦਾ ਉਸ ਚੀਜ਼ ਦੇ ਯੋਗ ਨਾ ਹੋਵੇ, ਐਵੇਂ ਹੀ ਉਹਨੂੰ ਬਿਠਾ ਕੇ ਬ੍ਰਹਮ ਗਿਆਨ ਦੀਆਂ ਗੱਲਾਂ ਕਰਨ ਲੱਗ ਜਾਓ, ਕਹਿੰਦੇ ਉਹ ਵੀ ਯੋਗ ਨਹੀਂ ਹੈ। ਕਬੀਰ ਜੀ ਕਹਿਣ ਲੱਗੇ ਕਿ ਰਤਨ ਰੂਪ ਜੋ ਪ੍ਰਭੂ ਦਾ ਨਾਮ ਹੈ, ਇਹਨੂੰ ਤੂੰ ਆਪਣੀ ਮੁੱਖ ਰੂਪ ਕੋਥਰੀ ਹੁੰਦੀ ਗੁੱਥਲੀ ਵਿੱਚ ਟਿਕਿਆ ਰਹਿਣ ਦੇ। ਜੇ ਤੂੰ ਨਾਮ ਸਿਮਰਨ ਦਾ ਉਪਦੇਸ਼ ਦੇਣਾ ਚਾਹੁੰਦਾ ਤਾਂ ਕਿਸੇ ਪਾਰਖ ਪਰਖਣ ਵਾਲੇ ਭਾਵ ਅਧਿਕਾਰੀ ਦੇ ਅੱਗੇ ਆਪਣੀ ਮੁੱਖ ਰੂਪ ਗੁੱਥੀ ਨੂੰ ਖੋਲ ਨਾ ਕਰ। ਕੋਈ ਆਏ ਮਿਲੈ ਗੋ ਗਾਹਕੀ ਲੇ ਗੋ ਮਹਿੰਗੇ ਮੋਲ। ਜਿਸ ਵੇਲੇ ਕੋਈ ਸ੍ਰੇਸ਼ਟ ਗਾਹਕ ਜਗਿਆਸੂ ਇਸ ਸੌਦੇ ਦੇ ਖਰੀਦਣ ਵਾਲਾ ਆ ਕੇ ਮਿਲੇਗਾ ਤਾਂ ਉਹ ਤਨ ਮਨ ਧਨ ਸਰਬੰਸ ਦੇ ਅਰਪਣ ਰੂਪ ਮਹਿੰਗਾ ਮੁੱਲ ਦੇ ਕੇ ਲਵੇਗਾ। ਕਬੀਰ ਰਾਮ ਨਾਮ ਜਾਣਿਓ ਨਹੀਂ ਪਾਲਿਓ ਕਟਕ ਕੁਟੰਬ। ਕਬੀਰ ਜੀ ਕਥਨ ਕਰਦੇ ਆ ਕਿ ਇਸ ਪਰਮਾਤੀ ਜੀਵ ਨੇ ਰਾਮ ਨਾਮ ਦਾ ਚਿੰਤਨ ਕਰਨਾ ਜਾਣਿਆ ਨਹੀਂ, ਪਰ ਮੋਹ ਕਰਕੇ ਆਪਣੇ ਕਟਕ ਹੁੰਦਾ ਸਮੂਹ ਕੁਟੰਬ ਭਾਵ ਪਰਿਵਾਰ ਨੂੰ ਪਾਲਦਾ ਰਿਹਾ। ਧੰਦੇ ਹੀ ਮੈਂ ਮਰ ਗਇਓ ਬਾਹਰ ਭਈ ਨਾ ਬੰਬ। ਧੰਦਿਆਂ ਵਿੱਚ ਸਾਰੀ ਉਮਰ ਬਿਤਾ ਕੇ ਅੰਤ ਨੂੰ ਮਰ ਗਿਆ। ਮਰਨ ਸਮੇਂ ਬਾਹਰ ਬੰਬ ਹੁੰਦਾ, ਬਾਹਰ ਬਾਣੀ ਪ੍ਰਗਟ ਨਾ ਹੋਈ, ਭਾਵ ਅੰਤ ਸਮੇਂ ਜ਼ਬਾਨ ਬੰਦ ਹੋ ਗਈ। ਮਰਨ ਤੋਂ ਬਾਅਦ ਸੰਸਾਰ ਵਿੱਚ ਜਸ ਰੂਪ ਬੰਬ ਭਾਵ ਨਗਾਰੇ ਦੀ ਚੋਟ ਪ੍ਰਗਟ ਨਾ ਹੋਈ। ਕਬੀਰ ਆਖੀ ਕੇਰੇ ਮਟਕੇ ਪਾਲ ਪਾਲ ਗਈ ਬਿਹਾਏ। ਸੋ ਕਬੀਰ ਜੀ ਫਰਮਾਉਂਦੇ ਹਨ ਕਿ ਆਖੀ ਕੇਰੇ ਅੱਖੀਆਂ ਦੇ ਮਾਟਕੇ ਖੋਲਣ ਮੀਚਣ ਵਿੱਚ ਹੀ ਪਲ ਪਲ ਦੀ ਸੰਗਿਆ ਕਰਕੇ ਸਾਰੀ ਉਮਰ ਨਿਸਫਲ ਹੀ ਐਵੇਂ ਬਿਹਾਏ ਬਤੀਤ ਹੋ ਗਈ ਹੈ। ਦਿਨ ਤੇ ਪਹਿਰ ਪਹਿਰ ਦੇ ਘੜੀਆਂ ਆਪ ਘਟੈ ਤਨ ਛੀਜੈ। ਕਾਲ ਅਹੇਰੀ ਫਿਰੈ ਬਧਕ ਜਿਉਂ ਕਹੋ ਕਵਨ ਵਿਧ ਕੀਜੈ। ਸੋ ਦਿਨ ਆਵਨ ਲਾਗਾ ਮਾਤ ਪਿਤਾ ਭਾਈ ਸੁਖਬੰਤਾ ਕਹੋ ਪਊ ਹੈ ਕਾ ਕਾ। ਮਨ ਜੰਜਾਲ ਨਾ ਛੋਡੇ ਜਮ ਦੀਆ ਦਮਾਮਾ ਆਏ। ਇਹ ਚੰਚਲ ਮਨ ਅਜੇ ਵੀ ਧੰਦਿਆਂ ਨੂੰ ਛੱਡਦਾ ਨਹੀਂ, ਅੰਤ ਨੂੰ ਜਮਾਂ ਨੇ ਆ ਕੇ ਮੌਤ ਦਾ ਨਗਾਰਾ ਖੜਕਾ ਦਿੱਤਾ। ਕਬੀਰ ਤਰਵਰ ਰੂਪੀ ਰਾਮ ਹੈ ਫਲ ਰੂਪੀ ਬੈਰਾਗ। ਕਬੀਰ ਜੀ ਕਥਨ ਕਰਦੇ ਆ ਕਿ ਵਿਰਾਗ ਰੂਪੀ ਇੱਕ ਸੋ ਤਰਵਰ ਤੋਂ ਭਾਵ ਦਰਖਤ ਹੈ ਜਾਂ ਬ੍ਰਿਕਸ਼ ਹੈ ਜਾਂ ਵੱਡਾ ਭਾਰੀ ਦਰਖਤ ਜਿਹਨੂੰ ਰਾਮ ਰੂਪੀ ਫਲ ਲੱਗਿਆ ਹੋਇਆ। ਛਾਇਆ ਰੂਪੀ ਸਾਧ ਹੈ ਜਿਨ ਤਜਿਆ ਬਾਦ ਬਿਦਾਦ। ਸੰਤ ਸੋ ਸ਼ਾਂਤੀ ਸੰਯੁਕਤ ਜੋ ਸਾਧ ਹੈ ਇਹ ਉਸ ਦਰਖਤ ਦੀ ਛਾਂ ਹੈ, ਪਰ ਸਾਧ ਉਹ ਲੈਣੇ ਜਿਨ੍ਹਾਂ ਸੰਤਾਂ ਨੇ ਬਾਅਦ ਆਪਣੇ ਮਤ ਦਾ ਮੰਡਣ ਅਤੇ ਵਿਵਾਦ ਪਰ ਮਤ ਦਾ ਖੰਡਨ ਕਰਨਾ ਛੱਡ ਦਿੱਤਾ, ਜਿਨ੍ਹਾਂ ਨੇ ਬਾਅਦ ਵਿਅਰਥ ਵਿਵਾਦ ਝਗੜਿਆਂ ਨੂੰ ਤਿਆਗਿਆ। ਸਾਧ ਅਸਾਧ ਜਾਣੋ ਨਹੀਂ ਬਾਦ ਸੁਬਾਦ ਵਿਵਾਦ, ਜਿਵੇਂ ਦਸਵੇਂ ਪਾਤਸ਼ਾਹ ਲਿਖਿਆ। ਉਹ ਸੰਤ ਉਸ ਬ੍ਰਿਖਸ਼ ਦੀ ਛਾਂ ਰੂਪ ਹਨ, ਕਿਉਂਕਿ ਜਿਹੜੇ ਅੱਜ ਕੱਲ੍ਹ ਦੇ ਹੁਣ ਪ੍ਰਚਾਰਕ ਨੇ ਆਪਣੇ ਇਹ ਜ਼ਿਆਦਾਤਰ ਬਹਿੰਦਿਆਂ ਸਾਰ ਸਟੇਜਾਂ 'ਤੇ ਖੰਡਨ ਕਰਨਾ ਸ਼ੁਰੂ ਕਰਦੇ ਦੂਜੇ ਧਰਮਾਂ ਦਾ, ਦੜਾ ਦੜ ਖੰਡਨ ਉਹਦਾ ਖੰਡਨ। ਸੰਗਤ ਨੂੰ ਕੀ ਸਿਖਾਇਆ ਉਹਨਾਂ ਨੇ? ਖੰਡਨ। ਸੰਗਤ ਵੀ ਉਹੀ ਜਿਹੀ ਹੋ ਗਈ, ਜਾਂ ਸਟੇਜ 'ਤੇ ਬਹਿ ਕੇ ਆਪਾਂ ਨਿੰਦਿਆ ਕਰਨੀ ਸ਼ੁਰੂ ਕਰ ਦਿਉ, ਦੂਜਿਆਂ ਦੇ ਉਲਟ ਬੋਲਣਾ ਸ਼ੁਰੂ ਕਰ ਦਿਉ, ਈਰਖਾ ਦੁਵੈਸ਼ ਦੀਆਂ ਗੱਲਾਂ ਸ਼ੁਰੂ ਕਰ ਦਿਉ, ਫਿਰ ਲੋਕ ਵੀ ਇਹੋ ਜਿਹੇ ਬਣ ਜਾਂਦੇ ਵੀ ਖਾਨੀ ਹੁਣ ਯੋਗੀ ਇਹੋ ਜਿਹਾ ਆ ਗਿਆ। ਕਬੀਰ ਜੀ ਕਹਿੰਦੇ ਆ ਵੀ ਅਸਲੀ ਸਾਧੂ ਉਹ ਹੈ, ਅਸਲੀ ਪ੍ਰਚਾਰਕ ਸੰਤ ਮਹਾਤਮਾ ਗੁਰਸਿੱਖ ਉਹ ਹੈ ਜਿਹੜਾ ਬਾਦ ਹੁੰਦਾ ਆਪਣੇ ਮਤ ਦਾ ਮੰਡਣ ਅਤੇ ਮੰਡਣ ਕਰੋ, ਆਪਣੇ ਧਰਮ ਦਾ ਜ਼ਰੂਰ ਕਵੀ, ਦੂਜਿਆਂ ਦਾ ਪਰ ਖੰਡਨ ਨਾ ਕਰੋ। ਕਾਹਦੇ ਲਈ ਕਰਨਾ? ਜਿਹਾ ਜਿਹਾ ਤੈਨੂੰ ਪਿਆਰਾ ਧਰਮ ਆਪਾਂ ਸਿੱਖ ਧਰਮ ਪਿਆਰਾ ਆਪਾਂ ਨੂੰ, ਦੂਜਿਆਂ ਨੂੰ ਵੀ ਓਨਾ ਹੀ ਪਿਆਰਾ ਆਪਦਾ ਧਰਮ, ਫਿਰ ਉਹਨਾਂ ਨੂੰ ਕਾਹਨੂੰ ਐਵੇਂ ਤਕਲੀਫ ਦੇਣੀ ਆ? ਚਲੋ ਉਹਨਾਂ ਦੀ ਤਾਂ ਆਦਤ ਹੈ, ਇਹ ਮੈਂ ਮੰਨਦਾ, ਸਾਡੇ ਤਾਂ ਮਗਰ ਸਾਰੇ ਹੀ ਪਏ ਹੋਏ ਨੇ, ਹਰੇਕ ਹੀ ਕਹਿੰਦਾ ਵੀ ਬਸ ਇਹ ਕਿਉਂ ਬੈਠੇ ਆ, ਇਹਨਾਂ ਦੇ ਸਿਰ 'ਤੇ ਪੱਗ ਕਿਉਂ ਆ, ਦਾੜੀਆਂ ਕਿਉਂ ਆ ਇਹਨਾਂ ਦੇ? ਚੱਲ ਉਹਨਾਂ ਨੂੰ ਜੋ ਕਰਦੇ ਆ ਕਰਨ ਦਿਓ, ਆਪਾਂ ਤਾਂ ਨਿਰਵੈਰ ਬਣ ਕੇ ਰਹਿਣਾ। ਅਕਾਲ ਪੁਰਖ ਵਾਹਿਗੁਰੂ ਆਪੇ ਦੇਖਣਗੇ, ਪਰ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿਣਾ, ਨਿੰਦਿਆ ਨਹੀਂ ਕਰਨੀ, ਚੁਗਲੀ ਨਹੀਂ ਕਰਨੀ। ਕਬੀਰ ਸਭ 'ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ। ਚਲੋ ਠੀਕ ਆ ਵੀ ਸਾਡੇ ਨਾਲੋਂ ਸਾਰੇ ਚੰਗੇ ਹੀ ਆ, ਇਹ ਇੱਕ ਬੜੀ ਸੋਹਣੀ ਧਰਮ ਨੀਤੀ ਹੈ। ਰਾਜਨੀਤੀ ਤਾਂ ਹੋਰ ਹੁੰਦੀ ਆ ਨਾ, ਧਰਮ ਨੀਤੀ ਤਾਂ ਬਹੁਤ ਵਧੀਆ ਚੀਜ਼ ਹੁੰਦੀ ਹੈ ਵੀ ਆਪਾਂ ਮਾੜੇ ਨਹੀਂ ਕਹਿਣਾ, ਦੂਜੇ ਦੀ ਨਿੰਦਿਆ ਨਹੀਂ ਕਰਨੀ ਧਰਮਾਂ ਦੀ। ਦਸਵੇਂ ਪਾਤਸ਼ਾਹ ਨੇ ਇਹੀ ਵਚਨ ਲਿਖਿਆ ਨਾ, ਸਾਧ ਅਸਾਧ ਜਾਣੋ ਨਹੀਂ ਬਾਦ ਸੁਬਾਦ ਵਿਵਾਦ ਗ੍ਰੰਥ ਸਗਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ। ਇਹ ਇੱਕ ਬੜੀ ਡੂੰਘੀ ਗੱਲ ਹੈ ਜੇ ਸਮਝ ਜੇ ਕੋਈ ਆਪਣੇ ਪੱਲੇ 'ਚ ਪਾ ਲਵੇ, ਪਰ ਪੱਲੇ ਪਾਉਣ ਵਾਲਾ ਘੱਟ ਹੁੰਦਾ ਨਾ, ਉਲਟੀਆਂ ਹੀ ਜ਼ਿਆਦਾ ਲੱਗੀਆਂ ਹੋਈਆਂ ਅੱਜ ਕੱਲ੍ਹ, ਹੈਜਾ ਹੋਇਆ ਵਿਆ ਸਾਰਿਆਂ ਨੂੰ, ਖਰਾਬ ਹੋਇਆ ਵਿਆ ਅੰਦਰਲਾ ਸਿਸਟਮ, ਗੱਲ ਹਜ਼ਮ ਕਰਨ ਦੀ ਬਜਾਏ ਬਾਹਰ ਨੂੰ ਕੱਢ ਦੇਣੀ। ਇੱਕ ਗੱਲ ਸਮਝਾਓ ਮੂਹਰੋਂ ਹੋਰ ਦੱਸ ਸੁਣਾਉਂਦਾ ਅਗਲਾ, ਫਿਰ ਉੱਥੇ ਚੁੱਪ ਕਰਨਾ ਪੈਂਦਾ। ਜਗਿਆਸੂ ਜਿਹੜਾ ਹੁੰਦਾ ਉਹ ਸੱਤ ਵਚਨੀਆਂ ਹੁੰਦਾ, ਕੋਈ ਗੱਲ ਕਹੇ ਤੀ ਸੱਤ ਬਚਨ ਕਹਿ ਕੇ ਉਹਨੂੰ ਕਮਾਉਣਾ। ਇੱਥੇ ਤਾਂ 50 ਮੂਹਰੋਂ ਹੋਰ ਗੱਲਾਂ ਸੁਣਾਉਣ ਵਾਲੇ ਬੈਠੇ ਆ, ਫਿਰ ਪਤਾ ਲੱਗ ਜਾਂਦਾ ਵੀ ਚਲੋ ਇੱਥੋਂ ਚੱਲੀਏ, ਇਹ ਗਾਹਕ ਨਹੀਂ ਹੈ ਇਸ ਗੱਲ ਦਾ।